ਸੋ ਮਰਮੁਖ ਲੋਕ ਪੂਜਾ ਤਾਂ ਕਰਦੇ ਹਨ ਪਰ ਬਨੌਟੀ ਸੋ ਜਿਵੇਂ ਜੋ ਪੰਡਤ ਸੀ ਤਰਲੋਚਨ ਉਹ ਵੀ ਪੂਜਾ ਕਰਿਆ ਕਰਦਾ ਸੀ ਨਾ ਕਹਿੰਦੇ ਪੱਥਰਾਂ ਨੂੰ ਮੈਂ ਦੁੱਧ ਪਿਆਉਂਦਾ ਹਾਂ ਪਰ ਉਸ ਦੀ ਪੂਜਾ ਕੀਤੀ ਹੋਈ ਪ੍ਰਵਾਨ ਨਹੀਂ ਸੀ ਹੋਈ ਭਾਵ ਭਗਤੀ ਕਰਕੇ ਸੋ 1100 ਜਨਮ ਜੋ ਧੰਨਾ ਭਗਤ ਮਹਾਨ ਤਪੱਸਿਆ ਪਿੱਛੇ ਕਰਦਾ ਰਿਹਾ ਸੀ ਸਭ ਦਾ ਭਾਵਨਾ ਤੇ ਨਿਸ਼ਚਾ ਸੀ ਤਾਂ ਪਰਮੇਸ਼ਰ ਸਾਖਿਆਤ ਕਰਕੇ ਦੁੱਧ ਪਿਆਇਆ ਸੀ ਸੋ ਭਗਵਾਨ ਕਹਿੰਦੇ ਸੀ ਕਲਿਆਣ ਕਰ ਪੱਥਰ ਜਿਹੜੇ ਨੇ ਇਹ ਕੁਛ ਖਾਂਦੇ ਪੀਂਦੇ ਨਹੀਂ ਹੁੰਦੇ ਸੋ ਤੰਨਾ ਕਹਿਣਾ ਨਹੀਂ ਪੱਥਰ ਕਦੇ ਬੋਲਦੇ ਵੀ ਨਹੀਂ ਨਾ ਮੈਂ ਪੱਥਰ ਦਾ ਪਾਠ ਕਹਾਂ ਨਾ ਮੈਂ ਕਦੇ ਪੱਥਰਾਂ ਦੀ ਪੂਜਾ ਕਰਦਾ ਹਾਂ ਮੈਨੂੰ ਪਤਾ ਨਾ ਪਾਥਰ ਬੋਲੇ ਨਾ ਕਿਸ਼ਤੇ ਠੋਕਟ ਕਰਮ ਦੇ ਪੜਾਇ ਸੇਵ ਮੈਂ ਤਾਂ ਜੋ ਤੁਸੀਂ ਬੋਲ ਰਹੇ ਹੋ ਨਾ ਤੁਹਾਨੂੰ ਇਹ ਭੋਜਨ ਛਕਾਉਣਾ ਚਾਹੁੰਦਾ ਹਾਂ ਭਗਵਾਨ ਨੂੰ ਸਾਖਿਆਤ ਕਰਕੇ ਛਕਾਇਆ ਸੀ ਫਿਰ ਕਿਹਾ ਕਿ ਧੰਨਿਆ ਕਿਤੇ ਮਾਣ ਨਾ ਕਰ ਰਹੇ ਕਿਆ ਪਾਇਆ ਭੁੱਖਾ ਰਹਿ ਕੇ ਮੈਂ ਪਰਮੇਸ਼ਰ ਨੂੰ ਚਾਗੀ ਪ੍ਰਾਪਤ ਕਰ ਲਿਆ ਆਵੇ ਪਿਛਲੇ 1100 ਜਨਮ ਦੇ ਵਿੱਚ ਤੂੰ ਮਹਾਨ ਤਪੱਸਿਆ ਕਰਦਾ ਰਿਹਾ ਹੈ ਉਸ ਤਪੱਸਿਆ ਦਾ ਸਦਕਾ ਵੀ ਤੈਨੂੰ ਪ੍ਰਾਪਤ ਹੋਇਆ ਫਿਰ ਚਰਨੀ ਪੈ ਕੇ ਬੇਨਤੀ ਕੀਤੀ ਸੀ ਸ਼ੁਕਰ ਹੈ ਹੁਣ ਤਾਂ ਮਿਲ ਪਾਇਆ ਉਹਨਾਂ ਸੋ ਇਸ ਵਾਸਤੇ ਹੋਰ ਜਿਹੜੀ ਪੂਜਾ ਕੀਤੀ ਹੋਈ ਹੈ ਸੋ ਉਸ ਪੂਜਾ ਕੀਤਿਆਂ ਤੋਂ ਜੇ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਤਾਂ ਫਿਰ ਤਰਲੋਚੀ ਨੂੰ ਕਿਉਂ ਨਾ ਪ੍ਰਾਪਤੀ ਹੋ ਜਾਂਦੀ ਨਹੀਂ ਨਾਮ ਦੇ ਜਪਣੇ ਕਰਕੇ ਜਿਹਨਾਂ ਦਾ ਮਨ ਨਿਸ਼ਕਰਮਤ ਹੈ ਸੂਦਾ ਹੈ ਨਿਸ਼ਲ ਹੈ ਉਹਦੇ ਭਾਏ ਮਿਲੇੜਾ ਗਿਰਾਇਆ ਉਹ ਭੋਲੇ ਭਾਵ ਸੁਭਾਅ ਵਾਲਿਆਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਸੋ ਪੂਜਾ ਅਸਲ ਵਿੱਚ ਇਹੀ ਹੈ ਸੋ ਜੋ ਪਰਮੇਸ਼ਰ ਦਾ ਨਾਮ ਜਪਣਾ ਹੈ ਦਿਲ ਦੀ ਭਾਵਨਾ ਨਾਲ ਆਪਾ ਭਾਵ ਜਿਹੜਾ ਮਿੱਠਣਾ ਹੈ ਵਾਹਿਗੁਰੂ ਦੇ ਪਾਣੀ ਵਿੱਚ ਪ੍ਰਸੰਨ ਰਹਿਣਾ ਹੈ ਆਪਣੀ ਮਨ ਮਰਜ਼ੀ ਨਹੀਂ ਕਰਨੀ ਗੁਰੂ ਦੇ ਪਾਣੀ ਨੂੰ ਮਿੱਠਾ ਕਰਕੇ ਮੰਨਣਾ ਹੈ ਸੋ ਜਿਹਨਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਵਾਹਿਗੁਰੂ ਪਾਣੀ ਵਿੱਚ ਪ੍ਰਸੰਨ ਰਹਿ ਵੇਖ ਕੇ ਅੰਗਿਠ ਕੀਤਾ ਸੋ ਸਿੱਖੀ ਸਿੱਧ ਕੇਸਾਂ ਸਵਾਤਾਂ ਨਾਲ ਨਿਭਾਇਆ ਤੇ ਇਹਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਪਰ ਬੋਲੋ ਜੀ ਸੋ ਪਾਣੀ ਦੀ ਬੜੀ ਭਾਰੀ ਮਹਿਮਾ ਹੈ ਗੁਰੂ ਘਰ ਦੇ ਵਿੱਚ ਗੁਰੂ ਤੇਰਾ ਪਾਣਾ ਭਾਵ ਹੈ ਅਸੀਂ ਤਵੀਆਂ ਤੇ ਬੈਠ ਕੇ ਵੀ ਹਜ਼ੂਰ ਨੇ ਇਹੀ ਜਾਲ ਸਿਖਾਈ ਤੇਰਾ ਕੀ ਆ ਮਿੱਠਾ ਲਾਗਾ ਹਰ ਨਾਮ ਪਦਾਰਥ ਨਾਨਕ ਮਨ ਹੈ ਜਿਹੜਾ ਗੁਰੂ ਕੇ ਪਾਣੀ ਅਨੁਸਾਰ ਚੱਲਦਾ ਹੈ ਪਰਮੇਸ਼ਰ ਆਪ ਉਹਦੀ ਉਚੇਚੀ ਸਹਾਇਤਾ ਕਰਦਾ ਹੈ ਇਸ ਵਾਸਤੇ ਪਾਣੀ ਵਿੱਚ ਚੱਲਣਾ ਪਰਮੇਸ਼ਰ ਦਾ ਨਾਮ ਜਪਣਾ ਨਿਸ਼ਕਰਮ ਤੇ ਨਿਰਸ਼ਲ ਸੁਭਾਅ ਹੋਣਾ ਆਪਾ ਭਾਵ ਮਿੱਟਣਾ ਦੇਹ ਦੇ ਆਪ ਤੋਂ ਪਰੇ ਹੋਣਾ ਸੋ ਇਹੀ ਪਰਮੇਸ਼ਰ ਦੀ ਅਸਲ ਵਿੱਚ ਪੂਜਾ ਹੈ ਹੈ ਦੁਰਲੱਭ ਸੋ ਜਿਹਨਾਂ ਦੇ ਪਾਸੋਂ ਪਰਿਵਾਰ ਹੈ ਪੁਨਰਵਾਦ ਸਾਖਿਆਤ ਹੋ ਜਾਂਦੇ ਹਨ ਉਹਨਾਂ ਨੂੰ ਬ੍ਰਹਮ ਗਿਆਨੀ ਆਪ ਪਰਮੇਸ਼ਰ ਦੀ ਵਡਿਆਈ ਬਖਸ਼ਦੇ ਹਨ ਇਹ ਤੀਸਰੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਅੱਜ ਆਪਾਂ ਨੂੰ ਸਿੱਖਿਆ ਹਰਵਿੰਦੀ ਚੱਲ ਰਹੀ ਕਥਾ ਵਿੱਚੋਂ ਦਿੱਤੀ ਹੈ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਆਪਣੀ ਬਖਸ਼ਿਸ਼ ਤੇ ਰਹਿਮਤ ਦਾ ਸਦਕਾ ਹੈ ਜੋ ਕਥਾ ਸ੍ਰੀ ਪਟਨੇ ਸਾਹਿਬ ਤੋਂ ਆਰੰਭ ਹੋਈ ਸੀ ਅੱਜ ਤੋਂ ਚਾਰ ਸਾਲ ਇੱਕ ਮਹੀਨਾ ਪਹਿਲਾਂ ਉਹ ਗੁਰੂ ਕੀ ਬਖਸ਼ਿਸ਼ ਦੇ ਨਾਲ ਉਸ ਕਥਾ ਦਾ ਭੋਗ ਇੱਥੇ ਤੇ ਤਖਤ ਸਾਹਿਬ ਤੇ ਸਤਿਗੁਰੂ ਜੀ ਆਪ ਕਿਰਪਾ ਕਰਕੇ ਪਵਾ ਰਹੇ ਹਨ ਸੰਖਣ ਵਾਸੀ ਮਹਾਂਪੁਰਖਾਂ ਦੀ ਆਗਿਆ ਹੈ ਕਿ ਪੰਜਾਂ ਤਖਤਾਂ ਤੇ ਇੱਕ ਇੱਕ ਕਥਾ ਕਰਕੇ ਗੁਰੂ ਕੀ ਬਖਸ਼ਿਸ਼ ਦੇ ਨਾਲ ਪਾਉਣਾ ਸੋ ਇਹ ਸਭ ਤੋਂ ਵੱਡੀ ਭੇਟਾ ਤੇ ਇਹ ਸਭ ਤੋਂ ਵੱਡੀ ਪੂਜਾ ਹੋਵੇਗੀ ਗੁਰੂ ਗ੍ਰੰਥ ਸਾਹਿਬ ਜੀ ਸੋ ਗੁਰੂ ਕੀ ਬਖਸ਼ਿਸ਼ ਹੈ ਮਹਾਂਪੁਰਖਾਂ ਤੋਂ ਬਾਅਦ ਜਿਹੜੀ ਕਥਾ ਸੀ 1187 ਅੰਕ ਤੇ ਛੱਡ ਗਿਆ ਸਨ ਉਸ ਕਥਾ ਦਾ ਭੋਗ ਪਟਨੇ ਸਾਹਿਬ ਪਿਆ ਸੀ ਫਿਰ ਉੱਥੋਂ ਆਰੰਭ ਹੋਈ ਸੀ ਸੋ ਉਸ ਕਥਾ ਦਾ ਭੋਗ ਵੀ ਪਟਨੇ ਸਾਹਿਬ ਸਤਿਗੁਰੂ ਜੀ ਨੇ ਕਿਰਪਾ ਕਰਕੇ ਪਵਾਇਆ ਸੀ ਸੋ ਇਹ ਪਟਨੇ ਸਾਹਿਬ ਤੋਂ ਆਰੰਭ ਹੋ ਕੇ ਦੂਸਰੀ ਕਥਾ ਮਹਾਂਪੁਰਖਾਂ ਤੋਂ ਬਾਅਦ ਸੰਪੂਰਨ ਸੋ ਇੱਥੇ ਸਤਿਗੁਰੂ ਜੀ ਆਪ ਕਿਰਪਾ ਕਰਕੇ ਸਮਾਪਤ ਕਰਵਾ ਰਹੇ ਹਨ ਸੋ ਹੁਣ ਕਥਾ ਦਾ ਆਰੰਭ ਹੋਣ ਲੱਗਾ ਹੈ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨਵੇਂ ਪਾਤਸ਼ਾਹੀ ਦੇ ਪਵਿੱਤਰ ਸਰੂਪ ਜੋ ਆਪਾਂ ਭੋਗਦੇ ਸਰੂਪ ਜਿਸ ਨੂੰ ਕਹਿੰਦੇ ਹਾਂ ਇਹ ਆਰੰਭ ਹੋ ਰਹੇ ਹਨ
ਵਾਹਿਗੁਰੂ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਨਵਾਂ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰ ਸੰਗੀਨ ਕਹੋ ਨਾਨਕ ਹਰ ਭਜ ਮਨਾ ਜਿਹ ਬਿਰ ਜਲ ਕੌ ਮੀਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਇੱਥੋਂ ਹੀ ਕਥਾ ਆਰੰਭ ਅੱਜ ਹੁੰਦੀ ਤਾਂ ਪੰਜ ਸਲੋਕ ਪੜ੍ਹ ਕੇ ਤੇ ਫਿਰ ਕਥਾ ਆਰੰਭ ਹੋਣੀ ਸੀ ਪਰ ਕਿਉਂਕਿ ਪਹਿਲਾਂ ਸ੍ਰੀ ਮੁਖਵਾਲ ਦੀ ਕਥਾ ਹੋ ਚੁੱਕੀ ਹੈ ਇਸ ਵਾਸਤੇ ਇੱਕੋ ਸਲੋਕ ਤਾਂ ਪੜ੍ਹਿਆ ਹੈ ਗੁਰੂ ਪਿਆਰਿਓ ਜਿਵੇਂ ਸਹਿਜ ਪਾਠ ਦਾ ਭੋਗ ਅਖੰਡ ਪਾਠ ਦਾ ਭੋਗ ਸੰਤਾਨ ਪਾਠ ਦਾ ਭੋਗ ਪੈਣਾ ਹੋਵੇ ਤਾਂ ਪਹਿਲਾਂ ਕੜਾਹ ਪ੍ਰਸ਼ਾਦੀ ਦੇ ਗੁਰੂ ਕੀ ਹਜ਼ੂਰੀ ਵਿੱਚ ਆਉਣੀ ਜ਼ਰੂਰੀ ਹੁੰਦੀ ਹੈ ਸੋ ਇਸੇ ਤਰ੍ਹਾਂ ਜਦੋਂ ਕਥਾ ਦੇ ਭੋਗ ਪੈਣ ਲੱਗੇ ਤਾਂ ਉਸ ਮੌਕੇ 'ਤੇ ਵੀ ਕੜਾਹ ਪ੍ਰਸ਼ਾਦੀ ਦੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਪਹੁੰਚ ਜਾਂਦੀ ਹੈ ਜੋ ਹੁਣ ਵੀ ਗੁਰੂ ਕੀ ਕਿਰਪਾ ਨਾਲ ਪਹੁੰਚ ਗਈ ਹੈ ਸੋ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਇਹ ਪਵਿੱਤਰ ਸਲੋਕ ਉਸ ਮੌਕੇ ਉਚਾਰਨ ਕੀਤੇ ਜਿਸ ਮੌਕੇ ਔਰੰਗਜ਼ੇਬ ਦਾਰਮ ਪਾਤਸ਼ਾਹ ਬੜਾ ਭਾਰੀ ਤਸ਼ੱਦਤ ਤੇ ਜ਼ੁਲਮ ਕਰ ਰਿਹਾ ਸੀ ਜਿਸ ਦੇ ਚਿੱਤੇ 'ਚ ਗਲਤਫਹਿਮੀ ਸੀ ਕਿ ਮੈਂ ਕੋਈ ਦੀਵਾਨਾ ਚਾਲਾ ਪੰਥਰ ਹਿੰਦੂ ਨਹੀਂ ਰਹਿਣ ਦੇਣਾ ਦਰਖਤ ਜਨੀਊ ਸਾਰਿਆਂ ਦੇ ਲਾ ਕੇ ਵੇਦ ਪੁਰਾਣ ਸਿਮਤੀਆਂ ਸ਼ਾਸਤ ਦੀ ਕਥਾ ਬੰਦ ਕਰਕੇ ਅੰਜੀਲ ਪ੍ਰੇਤ ਜਮੂਰ ਤੇ ਕੁਰਾਨ ਦੀ ਕਥਾ ਸੋ ਇਸੇ ਤਰ੍ਹਾਂ ਨਮਾਜ਼ਾਂ ਤੇ ਕਲਮੇ ਲਹਿੰਦੇ ਰਸੀਦੇ ਮੱਕੇ ਦੇ ਹੱਜ ਸੋ ਤੇ ਬਾਂਗਾ ਇਹੀ ਕੇਵਲ ਪ੍ਰਚਲਿਤ ਕਰ ਰਹੀਆਂ ਹਨ। ਸੋ ਮੈਂ ਦੋਵਾਂ ਤੋਂ ਇੱਕ ਮੁਸਲਮਾਨ ਮਾਤੀ ਕੇਵਲ ਮਜ਼ਹਬੀ ਕੇਵਲ ਰਹਿਣ ਦੇਣਾ ਹੈ, ਹੋਰ ਕੋਈ ਨਹੀਂ। ਜਿਹੜਾ ਕੰਮ ਮੁਹੰਮਦ ਸਾਹਿਬ ਦੇ ਪਾਸੋਂ ਸਾਰੀ ਉਮਰ ਦੇ ਵਿੱਚ ਨਹੀਂ ਹੋ ਸਕਿਆ, ਸਭ ਨੂੰ ਮੁਸਲਮਾਨ ਬਣਾਉਣ ਦਾ ਕਹਿਣ ਲੱਗਾ, ਮੈਂ ਕਰਾਂਗਾ। ਸੋ ਗੀਤਾ ਜੀ ਵਿੱਚ ਇੱਕ ਪੰਕਤੀ ਆਉਂਦੀ ਹੈ ਜਿਸ ਦਾ ਅਰਥ ਹੈ ਕਿ ਆਪੋ ਆਪਣਾ ਧਰਮ ਹੀ ਸਹਾਇਤਾ ਕਰਨ ਵਾਲਾ ਹੈ ਤੇ ਆਪਣੇ ਧਰਮ ਨੂੰ ਵਧਾਉਣ ਦਾ ਯਤਨ ਕਰਨਾ ਚਾਹੀਦਾ ਹੈ, ਆਪਣਾ ਧਰਮ ਹੀ ਕਲਿਆਣਕਾਰੀ ਹੈ। ਸੋ ਇੱਕ ਪੰਡਿਤ ਦੇ ਪਾਸੋਂ ਰੋਜ਼ ਕੋ ਕਥਾ ਸੁਣਿਆ ਕਰਦਾ ਸੀ। ਸੋ ਪੰਡਿਤ ਬੜਾ ਸਿਆਣਾ ਸੀ, ਉਹ ਜਿੱਥੇ ਇਹ ਪੰਕਤੀ ਆਉਂਦੀ ਉਹ ਛੱਡ ਜਾਇਆ ਕਰਦਾ। ਅੱਜ ਜੇ ਤੂੰ ਪੰਡਿਤ ਆਪ ਦਾ ਬਿਮਾਰ ਹੋ ਗਿਆ, ਉਸਦਾ ਪੁੱਤਰ ਲਾਇਕ ਸੀ ਵਿਦਵਾਨ, ਉਸ ਨੂੰ ਅੱਜ ਭੇਜਿਆ ਪਰ ਸਮਝਾ ਨਾ ਸਕਿਆ। ਅਚਨ ਚੇਤ ਉਹੀ ਪੰਕਤੀਆਂ ਉੱਥੋਂ ਹੀ ਆਰੰਭ ਹੋਣੀਆਂ ਸਨ ਜਦੋਂ ਜਾ ਕੇ ਕਥਾ ਸੁਣਾਈ। ਔਰੰਗਜ਼ੇਬ ਕਹਿਣ ਲੱਗਾ ਮੈਨੂੰ ਦੋ ਤਿੰਨ ਚਾਰ ਵਾਰੀ ਇਹ ਸੁਣਾ। ਸੋ ਸੁਣ ਕੇ ਚੰਗੀ ਤਰ੍ਹਾਂ ਕਹਿਣ ਲੱਗਾ ਮੈਨੂੰ ਤੇ ਗੀਤਾ ਜੀ ਦਾ ਫਲ ਪ੍ਰਾਪਤ ਹੋ ਗਿਆ, ਮੇਰੇ ਮਨ ਚ ਦ੍ਰਿੜ ਹੋ ਗਿਆ। ਅੱਜ ਭਗਵਾਨ ਕ੍ਰਿਸ਼ਨ ਨੇ ਵੀ ਮੈਨੂੰ ਆਗਿਆ ਦੇ ਦਿੱਤੀ ਹੈ ਕਿ ਆਪਣਾ ਧਰਮੀ ਕਲਿਆਣਕਾਰੀ ਆ ਤੇ ਇਹ ਵੀ ਵਧਾਉਣ ਦਾ ਯਤਨ ਕਰਨਾ ਚਾਹੀਦਾ। ਇਸ ਵਾਸਤੇ ਮੈਂ ਹੁਣ ਮੁਸਲਮਾਨੀ ਮਾਤੀ ਵਧਾਵਾਂਗਾ, ਬਾਕੀ ਸਾਰੇ ਮਤਾਂ ਨੂੰ ਸਮਾਪਤ ਕਰਾਂਗਾ। ਇਸ ਗੱਲ ਨੂੰ ਲੈ ਕੇ ਪਹਿਲਾਂ ਆਪ ਖੁਦ ਪਹਿਲਾਂ ਵੀ ਬੜਾ ਭਾਰੀ ਮਤਾ ਸੀ ਤੇ ਪਾਪੀ ਸੀ, ਕੋਈ ਘੱਟ ਨਹੀਂ ਸੀ, ਜਿਸ ਨੇ ਆਪਣਾ ਸਖਾ ਪਿਓ ਤੇ ਸਕੇ ਭਰਾ ਮਾਰ ਕੇ ਬੇਰਹਿਮੀ ਦੇ ਨਾਲ ਕਤਲ ਕਰਕੇ ਬਿਨਾਂ ਭਗਤ ਦਾ ਮਾਲਕ ਪੈਦਾ ਹੋਵੇ, ਭਲਾ ਦੂਜਿਆਂ ਦੇ ਕਿੱਥੋਂ ਖੈਰ ਗੁਜ਼ਾਰ ਸਕਦਾ ਸੀ। ਸੋ ਉਸ ਦੇ ਹੁਕਮ ਦੇ ਧਾਮਦਾਨ ਸ਼ੇਰ ਸੂਬੇ ਨੂੰ ਕਸ਼ਮੀਰ ਵਾਲੇ ਨੂੰ ਕਿ ਸਭ ਤੋਂ ਪਹਿਲਾਂ ਵਿਦਵਾਨ ਲੋਕ ਜਿਹੜੇ ਨੇ ਪੰਡਿਤ, ਇਹਨਾਂ ਨੂੰ ਮੁਸਲਮਾਨ ਬਣਾਉਣਾ ਹੈ। ਜਦੋਂ ਇਹ ਮੁਸਲਮਾਨ ਬਣ ਜਾਣਗੇ ਤਾਂ ਆਪਣੇ ਆਪ ਹੀ ਇਹ ਪ੍ਰਚਾਰਕ ਬਣ ਕੇ ਬਾਕੀ ਆਪਣੀ ਸਾਰੀ ਕੌਮ ਨੂੰ ਮੁਸਲਮਾਨ ਹੀ ਬਣਾ ਲੈਣਗੇ। ਇਸ ਵਾਸਤੇ ਉਸ ਨੂੰ ਹੁਕਮ ਦਿੱਤਾ। ਸੋ ਉਸ ਪਾਪੀ ਨੇ ਤੀਹ ਕੋਹ ਦੇ ਵਿੱਚੋਂ ਇੱਕ ਦਿਨ ਦੇ ਵਿੱਚ ਹੀ ਪੰਡਿਤ ਇਕੱਠੇ ਕਰਕੇ, ਸੋ ਜਿਹੜੇ ਪੰਡਿਤ ਸਨ ਤੀਹ ਮੀਲ ਵਿੱਚੋਂ ਇਕੱਠੇ ਕਰਕੇ ਇੱਕੋ ਦਿਨ ਉਹਨਾਂ ਨੇ ਜਨੂ ਜਦੋਂ ਲਾਏ ਤਾਂ ਸਵਾਮਣ ਪੱਕੇ ਹੋਏ, ਬੜੀ ਹਾਹਾਕਾਰ ਮੱਚੀ। ਉਹਨਾਂ ਲੋਕਾਂ ਨੇ ਕੋਈ ਸਮਾਂ ਮੰਗਿਆ ਜੇ ਅਸੀਂ ਆਪਣਾ ਧਰਮ ਬਚਾ ਸਕੀਏ। ਸੋ ਅਮਰਨਾਥਪੁਰੀ ਵਿੱਚ ਜਾ ਕੇ ਤਪੱਸਿਆ ਕੀਤੀ ਪਰ ਕੋਈ ਗੱਲ ਨਾ ਬਣੀ। ਅਮਰਾਵਤੀ ਅੱਖਰਾਂ ਵਿੱਚ ਲਿਖੀ ਹੋਈ ਚਿੱਠੀ ਕਹਿੰਦੇ ਇੱਕ ਮੇਲ ਜਿਸ ਵਿੱਚ ਲਿਖਿਆ ਹੋਇਆ ਸੀ ਕਿ ਕੋਈ ਇਸ ਵੇਲੇ ਦੇਵੀ ਦੇਵਤਾ ਤੁਹਾਡੀ ਸਹਾਇਤਾ ਕਰਨ ਨੂੰ ਸਮਰੱਥ ਨਹੀਂ। ਜਿਹੜੇ ਮੌਕੇ ਦੇ ਰਾਜੇ ਰਾਣੀ ਰਾਜਪੂਤ ਨੇ ਉਹ ਬੇਅੰਗ ਬੇਗੈਬ ਤੇ ਹੋ ਚੁੱਕੇ ਨੇ, ਉਹ ਤਾਂ ਆਪਣੀਆਂ ਲੜਕੀਆਂ ਦੇ ਡੋਰੇ ਲੈ ਲੈ ਕੇ ਪਾਤਸ਼ਾਹ ਮਿਲਦੇ ਇੱਕ ਸਾਡੇ ਤੇ ਕਿਰਪਾ ਦੀ ਨਿਗਾਹ ਰੱਖਿਓ ਔਰ ਸਾਨੂੰ ਤੁਸੀਂ ਬਚਾਇਓ। ਸੋ ਅੱਗੇ ਜਿਹੜਾ ਰਾਜ ਪਾ ਗਿਆ ਸੀ ਤੁਹਾਡੀ ਤਰਫ ਨਾਲ ਕਰ ਰਿਹਾ ਇਹ ਵੀ ਤਾਂ ਸਾਡੇ ਪਾਸੋਂ ਖੋਹ ਨਾ ਲਿਆ ਜੇ। ਸੋ ਉਹ ਬੇਅੰਗ ਕੇ ਬੇਗੈਬ ਲੋਕ ਕਰੋ, ਤਲਵਾਰ ਫੜ ਕੇ ਪਾਤਸ਼ਾਹ ਦਾ ਮੁਕਾਬਲਾ ਕਰ ਸਕਦੇ ਨੇ, ਨਹੀਂ ਕਰ ਸਕਣਾ। ਸੋ ਇਸ ਵਾਸਤੇ ਤੁਹਾਡੀ ਸਹਾਇਤਾ ਜੇ ਹੋ ਸਕਦੀ ਹੈ ਤਾਂ ਕੇਵਲ ਗੁਰੂ ਨਾਨਕ ਸਾਹਿਬ ਦੇ ਦਰ ਵਿੱਚੋਂ ਉਹਨਾਂ ਦੀ ਸ਼ਰਨ ਪਾਓ। ਸਰਦਾਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਨੰਦਪੁਰ ਸਾਹਿਬ ਦੇ ਲੋਕ ਪੁੱਜੇ ਸਨ। ਉਸ ਮੌਕੇ ਤੇ ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਪਾਤਸ਼ਾਹ ਦੇ ਵਿੱਚ ਪੁੱਜੇ, ਬੜੀ ਇਹਨਾਂ ਦੇ ਤਰਸਯੋਗ ਉਸ ਮੌਕੇ ਤੇ ਹਾਲਤ ਸੀ, ਜਿਹਨਾਂ ਦੇ ਅੱਖਾਂ ਵਿੱਚ ਹੰਝੂ ਸਨ, ਛਾਤੀਆਂ ਵਿੱਚ ਹੌਕੇ ਸਨ, ਸੋ ਗਲਾਂ ਵਿੱਚ ਫਟੇ ਹੋਏ ਵਸਤਰ ਸਨ, ਮੂੰਹ ਵਿੱਚ ਘਾਹ ਲਿਆ ਹੋਇਆ ਸੀ, ਜਿਹਨਾਂ ਲੋਕਾਂ ਨੇ ਬੜੀ ਦਰਦ ਭਰੀ ਜਦੋਂ ਆਪਣੀ ਪੁਕਾਰ ਕਰ ਰਹੇ ਸਨ ਸਜੇ ਜਵਾਨ ਵਿੱਚ। ਸਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜੀ ਵੀ ਤੁਮ ਬਾਲ ਲੀਲਾ ਕਰਦੇ ਹੋਏ ਬੱਚਿਆਂ ਨਾਲ ਆਪ ਵਾਪਸ ਆਏ ਨੇ, ਵੇਖਿਆ ਸੋਹਣਾ ਦੀਵਾਨ ਸਜਿਆ ਹੋਇਆ ਪਰ ਦੀਵਾਨ ਵਿੱਚ ਚੁੱਪ ਚਾਪ ਹੈ। ਆ ਕੇ ਸਤਿਗੁਰੂ ਪਿਤਾ ਜੀ ਨੂੰ ਨਮਸਕਾਰ ਕਰਕੇ ਹਜ਼ੂਰ ਸੱਚੇ ਪਾਤਸ਼ਾਹ ਧਰਮੀ ਪਿਤਾ ਜੀ ਦੀ ਗੋਦ ਵਿੱਚ ਵੜ ਬੈਠੇ ਨੇ। ਸੋ ਵੇਖਿਆ ਸਾਰਾ ਨਜ਼ਾਰਾ, ਪੁੱਛ ਲਿਆ ਸਤਿਗੁਰੂ ਪਿਤਾ ਜੀ ਇਹ ਕੌਣ ਲੋਕ ਨੇ, ਕੀ ਗੱਲ ਹੈ, ਦੀਵਾਨ ਵਿੱਚ ਅੱਜ ਸੰਨਾਟਾ ਹੀ ਛਾਇਆ ਹੋਇਆ, ਕੌਣ ਨੇ ਇਹ ਜੋ ਆਪਣੀ ਪੁਕਾਰ ਕਰ ਰਹੇ ਨੇ। ਤਾਂ ਦੱਸਿਆ ਸੀ ਲਾਲ ਜੀ ਇਹ ਕਸ਼ਮੀਰੀ ਪੰਡਿਤ ਹਨ, ਇਹਨਾਂ ਧਰਮ ਚ ਔਰੰਗਜ਼ੇਬ ਦਖਲ ਦੇ ਰਿਹਾ ਹੈ, ਸੋ ਇਹ ਸਹਾਇਤਾ ਚਾਹੁੰਦੇ ਹਨ। ਸੋ ਸਤਿਗੁਰੂ ਪਿਤਾ ਜੀ ਆਪ ਜੀ ਨੇ ਇਹਨਾਂ ਦੇ ਧਰਮ ਦੀ ਰਾਖੀ ਕੀ ਵੀ ਬਣਾਈ ਹੈ, ਤਾਂ ਹਜ਼ੂਰ ਨੇ ਆਗਿਆ ਕੀਤੀ ਲਾਲ ਜੀ ਅੱਜ ਕੋਈ ਵੱਡਾ ਹੀ ਮਹਾਂਪੁਰਸ਼ ਹੋਵੇ ਜਿਹੜਾ ਆਪਣਾ ਫੀਸ ਪਰਿਦਾਨ ਦੇਵੇ ਤਾਂ ਧਰਮ ਦੀ ਰਾਖੀ ਹੋ ਸਕਦੀ ਹੈ, ਹੋਰ ਕੋਈ ਤਰੀਕਾ ਬਾਕੀ ਨਹੀਂ ਰਹਿ ਗਿਆ। ਤਾਂ ਬੇਨਤੀ ਕੀਤੀ ਹਜ਼ੂਰ ਜੀ ਆ ਗਿਆ ਹੋਵੇ ਤਾਂ ਆਪਣੀ ਰਾਏ ਦੇਈਏ। ਹਾਂ ਲਾਲ ਜੀ ਤੁਹਾਡੀ ਰਾਏ ਲੈਣ ਵਾਸਤੇ ਹੀ ਇਹ ਦੀਵਾਨ ਸਜਾਇਆ ਹੈ। ਸਤਿਗੁਰੂ ਪਿਤਾ ਜੀ ਵੱਡੇ ਸਤਗੁਰਾਂ ਨੇ ਅੰਮ੍ਰਿਤ ਰੂਪ ਸ੍ਰੀ ਮੁਖਵਾਕ ਬਾਣੀ ਪੜ੍ਹਨ ਤੋਂ ਸੋ ਬਚਨ ਚੇਤੇ ਆਉਂਦੇ ਹਨ, ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਹਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਗੁਰ ਨਾਨਕ ਜਿਣ ਕੱਲ ਰਾਖੀ ਮੇਰੀ। ਸਭ ਤੋਂ ਵੱਡੇ ਸਤਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹਨ, ਉਹਨਾਂ ਦੇ ਆਪ ਨਾਲ ਵੀ ਜੋਤ ਹੋ, ਉਹਨਾਂ ਦੇ ਗੁਰਤਾ ਗਤੀ ਦੇ ਮਾਲਕ ਹੋ, ਸੋ ਆਪ ਉਹਨਾਂ ਦਾ ਸਰੂਪ ਹੋ, ਤੁਹਾਡੇ ਨਾਲ ਵੱਡਾ ਅੱਜ ਤਿੰਨਾਂ ਲੋਕਾਂ ਵਿੱਚ ਡੇਰਾ ਮਾਰੀਏ ਹੋਰ ਕੋਈ ਨਹੀਂ। ਸੋ ਜੇ ਇਹਨਾਂ ਦੇ ਧਰਮ ਦੀ ਰਾਖੀ ਹੋ ਸਕਦੀ ਹੈ ਤਾਂ ਆਪ ਕਿਰਪਾ ਕਰੋ, ਅਸੀਂ ਭਾਵੇਂ ਮਸੂਮ ਯਤੀਮ ਕਿਉਂ ਨਾ ਰਹਿ ਜਾਈਏ, ਆਪ ਹਜ਼ਾਰਾਂ ਲੱਖਾਂ ਯਤੀਮਾਂ ਦੇ ਮਾਲਕ ਬਣੋ, ਆਪ ਸਾਰੇ ਹਿੰਦਾ ਪੱਟਾ ਟੱਕੋ, ਚਾਦਰ ਬਣੋ, ਸਹਾਇਤਾ ਕਰੋ, ਕਿਰਪਾ ਕਰੋ। ਇਹ ਰਾਇ ਸੁਣ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਛਾਤੀ ਨਾਲ ਲਾ ਕੇ ਕਿਹਾ, ਲਾਲ ਜੀ ਇਹੀ ਉਮੈਰ ਅਸੀਂ ਤੁਹਾਡੇ ਤੋਂ, ਨੌ ਸੰਗੋ ਆਪਣੀਆਂ ਸੰਗਤਾਂ, ਅਸੀਂ ਦਿੱਲੀ ਵਿੱਚ ਜਾ ਕੇ ਆਪਣਾ ਸੀਸ ਬਲੀਦਾਨ ਦੇ ਕੇ ਹਿੰਦ ਧਰਮ ਦੀ ਰਾਖੀ ਕਰਾਂਗੇ। ਸੋ ਗੁਰੂ ਪਿਆਰਿਓ ਉਸ ਮੌਕੇ ਤੇ ਕਹਿ ਦਿੱਤਾ ਜਾਓ, ਕਸ਼ਮੀਰੀ ਪੰਡਤ ਤੋਂ ਜਾ ਕੇ ਔਰੰਗਜ਼ੇਬ ਨੂੰ ਕਹਿ ਦਿਓ ਕਿ ਇਕੱਲੇ ਗੁਰੂ ਤੇਗ ਬਹਾਦਰ ਸਾਹਿਬ ਮੁਸਲਮਾਨ ਬਣ ਜਾਣ ਤਾਂ ਅਸੀਂ ਆਪਣੇ ਆਪ ਹੀ ਬਣ ਜਾਵਾਂਗੇ। ਭਾਵ ਸਾਰੇ ਹਿੰਦ ਦੀ ਬਿਪਤਾ ਮੁਸ਼ਕਿਲ ਦਾ ਪਹਾੜ ਆਪਣੇ ਸੀਸ ਤੇ ਅਗਨੂੰ ਸੱਚੇ ਪਾਤਸ਼ਾਹ ਆਪ ਚੱਕਿਆ। ਇਹ ਗੱਲ ਸੁਣ ਕੇ ਮੈਨੂੰ ਮੁਰਦਿਆਂ ਨੂੰ ਸਵਾਸ ਦੁਆਰਾ ਪ੍ਰਾਪਤ ਹੋਏ ਨੇ। ਇਹ ਭੱਜੇ ਔਰੰਗੇ ਦੇ ਕੋਲ ਗਏ ਜਾ ਕੇ ਦੱਸਿਆ, ਔਰੰਗਾ ਖੁਸ਼ ਹੋਇਆ ਚਿੱਤੇ ਚ ਤੇ ਖੁਦਾਵੰਦ ਕਰੀਮਾ ਕਿ ਮੇਰੀ ਅਮਦਾਦ ਕਰ ਰਿਹਾ ਹੈ। ਸੋ ਸੰਧੂ ਸੱਚੇ ਪਾਤਸ਼ਾਹ ਵੱਲ ਐਦੀਏ ਭੇਜੇ, ਆਪ ਉਹ ਨਿਕਲ ਲੱਗਾ ਹਜ਼ੂਰ ਸੱਚੇ ਪਾਤਸ਼ਾਹ ਕੋਲ। ਜਦੋਂ ਐਦੀਏ ਪਹੁੰਚੇ, ਹਜ਼ੂਰ ਨੇ ਕਿਹਾ ਕਿ ਆਪਣੀ ਮਰਜ਼ੀ ਦੇ ਨਾਲ ਅਸੀਂ ਸਾਰਾ ਕੁਝ ਆਰੰਭਿਆ। ਸੋ ਸੰਗਤਾਂ ਪਾਰਦੇ ਹੋਏ, ਸੋ ਜਦੋਂ ਚਿੱਤ ਆਇਆ ਉਸ ਮੌਕੇ ਤੇ ਪਹੁੰਚਾਂਗੇ। ਪਾਤਸ਼ਾਹ ਨੂੰ ਕਹੋ ਕਿ ਉਹ ਉਡੀਕ ਕਰੇ। ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਅੰਤਰਜਾਮੀ ਸੰਧੂ ਜੀ ਨੇ ਕਿਹਾ ਕਿ ਪਾਤਸ਼ਾਹ ਕੋਲ ਆਪਣੀ ਖਾਤਰ ਜਮ੍ਹਾਂ ਰੱਖੀ, ਅਸੀਂ ਆਪ ਆਵਾਂਗੇ। ਸੋ ਪਾਤਸ਼ਾਹ ਉਹ ਨਿਕਲ ਲੱਗਾ, ਸੰਧੂ ਸੱਚੇ ਪਾਤਸ਼ਾਹ ਤਿਆਰਾ ਕਰਨ ਲੱਗੇ। ਸਭ ਸੰਗਤਾਂ ਨੂੰ ਧੀਰਜ ਦੇ ਕੇ ਸੰਗਤਾਂ ਤਾਰਦੇ ਹੋਏ, ਨਿਹਾਲ ਕਰਦੇ ਹੋਏ ਸੱਚੇ ਪਾਤਸ਼ਾਹ ਆਪ ਆਗਰੇ ਰਾਹੀਂ ਸੋ ਪਾਤਸ਼ਾਹ ਦੇ ਪਾਸ ਪੁੱਜੇ ਹਨ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦਾ ਇਹ ਪ੍ਰਸੰਗ ਬੜਾ ਭਾਰੀ ਹੈ। ਜੋ ਇਹ ਮਹਾਨ ਪਵਿੱਤਰ ਕੁਰਬਾਨੀ ਕੀਤੀ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਜੋ 300 ਸਾਲਾ ਸ਼ਹੀਦੀ ਪੁਰਬ, ਸਾਰਾ ਸਾਲ ਪਿਛਲਾ ਸਾਲ ਸੰਧੂ ਦੀ ਕਿਰਪਾ ਨਾਲ ਆਪਾਂ ਮਨਾਉਂਦੇ ਰਹੇ ਹਾਂ। ਸੋ ਇਹ ਸੰਧੂ ਸੱਚੇ ਪਾਤਸ਼ਾਹ ਦੀ ਬੜੀ ਭਾਰੀ ਅਦੁੱਤੀ ਕੁਰਬਾਨੀ ਹੈ। ਪਹਿਲੀ ਗੱਲ ਇਹ ਕਿ ਦੂਸਰਿਆਂ ਧਰਮਾਂ ਦੀ ਰਾਖੀ ਅੱਜ ਤੱਕ ਕਿਸੇ ਪੀਰ ਪੈਗੰਬਰ ਅਨੁਸਾਰ ਹੀ ਉਹਨੇ ਨਹੀਂ ਕੀਤੀ। ਕੋਈ ਵੀ ਹਿੰਦੂ ਕਦੇ ਕਿਸੇ ਮੁਸਲਮਾਨ ਪੀਰ ਦੇ ਅੱਗੇ ਜਾ ਕੇ, ਪੈਗੰਬਰ ਦੇ ਅੱਗੇ ਜਾ ਕੇ ਨਹੀਂ ਚੁੱਕਿਆ। ਤੇ ਇਸੇ ਤਰ੍ਹਾਂ ਕੋਈ ਮੁਸਲਮਾਨ ਕਿਸੇ ਅਵਤਾਰ ਦੇ ਚਰਨਾਂ ਵਿੱਚ ਨਹੀਂ ਚੁੱਕਿਆ। ਇਹ ਚੁੱਕਿਆ ਵੀ ਹੋਵੇਗਾ ਤਾਂ ਉਹਦੀ ਸਹਾਇਤਾ ਨਹੀਂ ਹੋਈ ਹੋਵੇਗੀ। ਪਰ ਇੱਧਰ ਸਮੁੱਚੀ ਕੌਮ, ਸਾਰੀ ਦੀ ਸਾਰੀ ਕੌਮ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਚੁੱਕੀ ਹੈ। ਇਹ ਵੀ ਇੱਕ ਬੇਮਿਸਾਲ ਚੀਜ਼ ਹੈ। ਫਿਰ ਗੁਰੂ ਪਿਆਰਿਓ, ਸੰਧੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਨਾ, ਔਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 9 ਸਾਲ ਦੀ ਅਵਸਥਾ ਵਿੱਚ ਐਡੀ ਵੱਡੀ ਭਾਰੀ ਉੱਚੀ ਸੱਚੀ ਰਾਏ ਦੇਣੀ। ਕਿਸੇ ਪੀਰ ਪੈਗੰਬਰ ਅਵਤਾਰ ਇੱਕ ਮੁਨੀ ਦਾ ਸਾਹਿਬਜ਼ਾਦਾ ਪੁੱਤਰ ਅੱਜ ਤੱਕ ਐਸੀ ਰਾਏ ਕੋਈ ਨਹੀਂ ਦੇ ਸਕਿਆ। ਤੇ ਸੰਧੂ ਜੀ ਨੇ ਫਿਰ ਉਹ ਪ੍ਰਵਾਨ ਕਰਨੀ, ਔਰ ਸਾਰੇ ਹੀ ਧਰਮ ਦੀ ਰਾਖੀ ਵਾਸਤੇ, ਸਾਰੇ ਹਿੰਦ ਦੀ ਰਾਖੀ ਵਾਸਤੇ, ਮਾਨਵਤਾ ਦੇ ਮੁੱਢਲੇ ਹੱਕਾਂ ਦੀ ਰਾਖੀ ਵਾਸਤੇ, ਮਜ਼ਲੂਮਾਂ ਦੀ ਸਹਾਇਤਾ ਤੇ ਜ਼ੁਲਮ ਦਾ ਨਾਸ਼, ਔਰ ਗੁਆਂਢੀਆਂ ਵੀਰਾਂ ਨੇ ਧਰਮ ਦੀ ਰਾਖੀ ਵਾਸਤੇ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਆਪ ਇਕੱਠਾ ਕੀਤਾ ਹੈ। ਭਾਵੇਂ ਔਰੰਗਜ਼ੇਬ ਕਹਿਣ ਲੱਗਾ ਕਿ ਸੰਧੂ ਜੀ ਵੇਖੋ, ਨਾ ਤੁਸੀਂ ਮੱਥੇ 'ਤੇ ਤਿਲਕ ਲਾਉਂਦੇ ਹੋ, ਨਾ ਤੁਸੀਂ ਜਨੂ ਪਹਿਰਦੇ ਹੋ, ਸਾਨੂੰ ਤਿਲਕ 'ਤੇ ਜਨੂ ਨਾ ਲੈਂਦੇ ਹੋ। ਸੋ ਅਸੀਂ ਸਿੱਖੀ ਵਿੱਚ ਮੈਂ ਦਖਲ ਨਹੀਂ ਦਿੰਦਾ, ਪਰ ਹਿੰਦੂਆਂ ਨੂੰ ਮੁਸਲਮਾਨ ਬਣਾ ਲੈਂਦੇ ਹੋ। ਸੱਚੇ ਪਾਤਸ਼ਾਹ ਹਜ਼ੂਰ ਨੇ ਕਿਹਾ ਕਿ ਜੋ ਸਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸਵਾਮੀ ਸੰਦਾ ਸਾਡਾ ਪਰਨਾ, ਜੋ ਸਾਡੀ ਸ਼ਰਨ ਆ ਜਾਵੇ ਅਸੀਂ ਉਸਦੀ ਬਾਂਹ ਪਕੜ ਲੈਂਦੇ ਹਾਂ। ਤੇ ਬਾਂਹ ਜਿਨ੍ਹਾਂ ਦੀ ਪਗੜੀ ਹੈ ਸਿਰ ਨੀਚਾ ਬਾਹੇ ਨਾਲ ਛੋੜੀ ਹੈ, ਹੁਣ ਸਿਰ ਦੇ ਦੇਵਾਂਗੇ ਪਰ ਬਾਂਹ ਨਹੀਂ ਛੱਡਾਂਗੇ, ਆਪਣਾ ਦਿੜ ਤੇ ਪ੍ਰਪਾ ਕੇ ਇਰਾਦਾ ਨਹੀਂ ਦੇਵਾਂਗੇ। ਸੋ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਤੇ ਨਾਲ ਦੇ ਸਿੱਖਾਂ ਨੂੰ ਹਰੇਕ ਪ੍ਰਕਾਰ ਦੇ ਵਾਰਤਾਲਾਪ ਦੇ ਵਿੱਚ, ਸੋ ਪਾਤਸ਼ਾਹ ਹਾਰਿਆ ਸੀ, ਸੰਧੂ ਸੱਚੇ ਪਾਤਸ਼ਾਹ ਜੀ ਨੇ ਬਚਨ ਬਲਾਤ ਕਰਕੇ ਨਿਹਾਂ ਦੇ ਨਾਲ ਪਾਤਸ਼ਾਹ ਨੂੰ ਹਰਾ ਦਿੱਤਾ। ਪਰ ਉਹ ਕਹਿਣ ਲੱਗਾ ਜੀ ਠੀਕ ਹੈ ਜੋ ਆਪ ਕਹਿੰਦੇ ਹੋ। ਸੋ ਮੇਰਾ ਖਿਆਲ ਦੋਵਾਂ ਤੋਂ ਇੱਕ ਬਣਾਉਣਾ, ਹਜ਼ੂਰ ਸੱਚੇ ਪਾਤਸ਼ਾਹ ਕਹਿਣ ਲੱਗੇ ਜੇ ਪ੍ਰਵੇਸ਼ ਨੂੰ ਭਾਵੇ ਦੋਵਾਂ ਤੋਂ ਇੱਕ ਹੀ ਬਣਾਉਣਾ ਹੁੰਦਾ ਤਾਂ ਹਿੰਦੂਆਂ ਦੇ ਘਰ ਦੇ ਵਿੱਚੋਂ ਪੈਦਾ ਹੀ ਨਾ ਕਰਦਾ, ਜੇ ਹਿੰਦੂਆਂ ਘਰ ਵਿੱਚ ਵੀ ਪੈਦਾ ਹੋ ਰਿਹਾ, ਮੁਸਲਮਾਨਾਂ ਦੇ ਘਰ ਵਿੱਚ ਵੀ ਪੈਦਾ ਹੋ ਰਿਹਾ ਤਾਂ ਦੋਵੇਂ ਕਾਇਮ ਰਹਿਣਗੇ। ਸੋ ਇਹ ਤਸ਼ੱਦਦ ਕਰਨ ਲੱਗਾ, ਹਜ਼ੂਰ ਸੱਚੇ ਪਾਤਸ਼ਾਹ ਕਹਿਣ ਲੱਗੇ ਚੰਗਾ ਤੂੰ ਚਾਹੁੰਦਾ ਦੋਵਾਂ ਤੋਂ ਇੱਕ ਬਣ, ਪਰ ਨਹੀਂ ਸਾਡੀ ਕੁਰਬਾਨੀ ਹੋਵੇਗੀ, ਸਾਡੀ ਕੁਰਬਾਨੀ ਤੋਂ ਬਾਅਦ ਦੋਵਾਂ ਤੋਂ ਤੀਸਰਾ ਖਾਲਸਾ ਪੰਥ, ਜੇ ਖਾਲਸਾ ਪੰਥ ਦੁਨੀਆਂ ਵਿੱਚ ਰਿਹਾ ਤਾਂ ਦੁਨੀਆਂ ਕਾਇਮ ਰਹੇਗੀ, ਨਹੀਂ ਤਾਂ ਦੁਨੀਆਂ ਨਹੀਂ ਕਾਇਮ ਰਹਿ ਸਕਦੀ। ਇਹ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਆਪਣੇ ਵਰਦਾਨ ਨੇ। ਸੋ ਖਾਲਸਾ ਜੀ ਉਸ ਮੌਕੇ ਤੇ ਹਰੇਕ ਪ੍ਰਕਾਰ ਦੇ ਲਾਲਚ ਦੇਣ ਦਾ ਵੀ ਪਾਤਸ਼ਾਹ ਨੇ ਯਤਨ ਕੀਤਾ। ਸੋ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੂੰ ਕੀ ਉਹ ਲਾਲਚ ਦੇ ਕੇ ਕਿਸੇ ਪ੍ਰਕਾਰ ਕੁਰਬਾਨੀ ਤੋਂ ਹਟਾ ਸਕਦਾ ਸੀ। ਸੋ ਨਾਲ ਦੇ ਸਿੱਖਾਂ ਨੂੰ ਵੀ ਉਸਨੇ ਬੜਾ ਭਾਰੀ ਯਤਨ ਕੀਤਾ। ਜਦੋਂ ਨਹੀਂ ਮੰਨੇ, ਪਾਤਸ਼ਾਹ ਕਹਿਣ ਲੱਗਾ ਜੀ 3 ਗੱਲਾਂ ਨੇ। ਪਹਿਲੀ ਗੱਲ ਇਹ, ਤੁਸੀਂ ਮੁਸਲਮਾਨ ਬਣੋ, ਸਾਡੇ ਪੀਰ ਬਣੋ, ਮੈਂ ਤੁਹਾਡੇ ਚਰਨਾਂ 'ਤੇ ਸਜਦਾ ਕਰਾਂਗਾ, ਸਭ ਪੁਰਤਾਨਾ ਤੁਹਾਡੇ ਚਰਨਾਂ 'ਤੇ ਝੁਕੇਗਾ, ਔਰ ਤੁਹਾਡੇ ਸਿੱਖਾਂ ਨੂੰ ਵੱਡੇ ਤੋਂ ਵੱਡੇ ਅਹੁਦੇ ਦਿੱਤੇ ਜਾਣਗੇ, ਨਵਾਬ ਸੂਬੇ ਬਣਾਏ ਜਾਣਗੇ, ਹਾਕਮਾਂ ਜਮੈਲਾਂ ਲੜਕੀਆਂ ਨਾਲ ਲਗਾਏ ਜਾਣਗੇ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਇਹ ਨਹੀਂ ਪ੍ਰਵਾਨ ਕੀਤਾ। ਕਹਿਣ ਲੱਗਾ ਦੂਸਰੀ ਗੱਲ ਇਹ ਕਿ ਫਿਰ ਤੁਸੀਂ ਕੋਈ ਕਰਾਮਾਤ ਵਿਖਾਓ। ਸੱਚੇ ਪਾਤਸ਼ਾਹ ਜੀ ਨੇ ਕਿਹਾ ਕਰਾਮਾਤ ਤੈਰ ਦਾ ਨਾਮ ਹੈ, ਆਪਣੀ ਜਾਨ ਬਚਾਉਣ ਵਾਸਤੇ ਕਰਾਮਾਤ ਵਿਖਾ ਕੇ ਅਸੀਂ ਚਲੇ ਜਾਈਏ ਤਾਂ ਹਿੰਦੂ ਧਰਮ ਦੀ ਰਾਖੀ ਕੌਣ ਕਰੇਗਾ, ਮਜ਼ਲੂਮਾਂ ਨੂੰ ਸਹਾਇਤਾ ਕੌਣ ਕਰੇਗਾ। ਇਸ ਵਾਸਤੇ ਕਰਾਮਾਤ ਵਿਖਾ ਕੇ ਆਪਣੀ ਜਾਨ ਬਚਾਉਣ ਨੂੰ ਅਸੀਂ ਕਹਿਰ ਕਹਿੰਦੇ ਹਾਂ, ਇਹ ਨਹੀਂ ਵਰਤਾਵਾਂਗੇ। ਸੋ ਤੀਸਰੀ ਗੱਲ ਇਹ ਕਹਿਣ ਲੱਗਾ ਅਸੀਂ ਸ਼ਹੀਦ ਹੋਣ ਲਈ ਤਿਆਰ ਹੋ, ਹਜ਼ੂਰ ਕਹਿੰਦੇ ਤਿਆਰਾਂ ਕਰਕੇ ਹੀ ਆਏ ਹਾਂ, ਪਹਿਲਾਂ ਹੀ ਅਸੀਂ ਆਪਣੇ ਮਨ ਵਿੱਚ ਥਾਂ ਲਿਆ। ਫਿਰ ਹਜ਼ੂਰ ਸੱਚੇ ਪਾਤਸ਼ਾਹ ਤੇ ਤਿੰਨਾਂ ਹੀ ਸਿੱਖਾਂ ਨੂੰ ਗੁਰਦੁਆਰੇ ਦੇ ਵਿੱਚ ਬੰਦ ਕੀਤਾ ਗਿਆ, 10-12 ਦਿਨ ਭੁੱਖੇ ਤੇ ਆਏ ਰੱਖ ਕੇ। ਫਿਰ ਪੁੱਛਿਆ ਗਿਆ ਹਜ਼ੂਰ ਸੱਚੇ ਪਾਤਸ਼ਾਹ ਜੀ ਅੱਗੇ ਨਾਲ ਮੈਂ ਜਦੋਂ ਚੜ੍ਹਦੀ ਕਲਾ ਦਾ ਉੱਤਰ ਦਿੱਤਾ ਤਾਂ ਉਸ ਮੌਕੇ ਸੋ ਲੋਹੇ ਦੇ ਪਿੰਜਰੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕੈਦ ਕੀਤਾ ਗਿਆ, ਲੋਹੇ ਦੇ ਪਿੰਜਰੇ ਵਿੱਚ। ਉਹ ਪਿੰਜਰਾ ਬੜਾ ਭਿਆਨਕ ਸੀ,
ਨਾ ਉਸਦੇ ਪੂਰਾ ਖੜੇ ਹੋਇਆ ਜਾਂਦਾ, ਨਾ ਪੂਰੇ ਵਿੱਚ ਲੇਟਿਆ ਜਾਂਦਾ। ਅੰਦਰ ਨੂੰ ਕਿੱਲ ਨੇ ਤਿੱਖੇ ਮਹਿਰ ਦੀ ਪੁੱਠ ਵਾਲੇ, ਜੇ ਥੋੜਾ ਜਿਹਾ ਕਿੱਲ ਵੀ ਵੱਜ ਜਾਵੇ ਤਾਂ ਸ਼ਹੀਦੀ ਦਾ ਕਾਰਨ ਵਰਤ ਸਕਦਾ ਸੀ। ਪਰ ਜੋ ਜੀ ਪ੍ਰੀਤਮ ਭਾਣੇ ਦੇ ਮਾਲਕ ਪ੍ਰਸੰਨ ਕਿਹੜੇ ਸਾਹਿਬ, ਸੋ ਆਪਣੀ ਮਰਜ਼ੀ ਦੇ ਨਾਲ ਆਪ ਦੇ ਜੋ ਕੌਂਸ ਵਰਤਾਇਆ, ਬਹੁਤੇ ਚੇਤ ਵਿੱਚ ਪ੍ਰਸੰਨ ਹੋਏ ਸੱਚੇ ਪਾਤਸ਼ਾਹ ਬੈਠੇ ਹਨ। ਪਰ ਭਾਈ ਮਤੀ ਦਾਸ ਜੀ ਨਹੀਂ ਜਰ ਸਕੇ, ਜਿਵੇਂ ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਸੱਚੀਆਂ ਤਵੀਆਂ ਚ ਦੇਖਿਆ, ਵੇਖ ਕਰਕੇ ਉਸ ਮੌਕੇ ਪੰਜ ਸਿੱਖ ਜਿਹੜੇ ਨਾਲ ਸਨ ਜਰ ਨਹੀਂ ਸੀ ਸਕਦੇ। ਇਸੇ ਤਰ੍ਹਾਂ ਭਾਈ ਮਤੀ ਦਾਸ ਬੇਨਤੀ ਕੀਤੀ ਜੀ, ਹਜ਼ੂਰ ਆਪ ਆਪਣੇ ਭਾਣੇ ਵਿੱਚ ਪ੍ਰਸੰਨ ਰਹੋ, ਪਰ ਦਾਸ ਨੂੰ ਦਿਓ ਆ ਗਿਆ, ਮੈਂ ਲਾਹੌਰ ਤੇ ਦਿੱਲੀ ਦੀ ਕਹਿੰਦੇ ਖੜਕਾ ਦੇਵਾਂ, ਸਭ ਪ੍ਰਕਾਰਾਂ ਗਰਕ ਕਰ ਦੇਵਾਂ। ਹਜ਼ੂਰ ਸੱਚੇ ਪਾਤਸ਼ਾਹ ਕਹਿਣਗੇ, ਭਾਈ ਮਤੀ ਦਾਸ ਜੀ ਕਿੱਥੋਂ ਕਰਾਮਾਤ ਪ੍ਰਾਪਤ ਕੀਤੀ? ਮਹਾਰਾਜ ਤੁਹਾਡੀ ਸੇਵਾ ਵਿੱਚੋਂ। ਫਿਰ ਸਾਡੇ ਪਾਸ ਕੋਈ ਨਹੀਂ ਸ਼ਕਤੀ, ਹਜ਼ੂਰ ਤੁਸੀਂ ਸ਼ਕਤੀ ਦੇ ਸਮੁੰਦਰ ਹੋਏ, ਮੇਰੇ ਪਾਸ ਤਾਂ ਕੇਵਲ ਚਰਨ ਬੂੰਦਾ ਹਨ। ਭਾਈ ਭਾਣਾ ਬੰਨਾ ਹੈ, ਅਜਰ ਜਰਨਾ ਹੈ, ਜੋ ਅੱਜ ਆਪਾਂ ਜੀ ਕੁਰਬਾਨੀ ਨਾ ਕੀਤੀ ਤੇ ਫਿਰ ਸਿੱਖਾਂ ਨੇ ਚਰਖੜੀਆਂ ਤੇ ਨਹੀਂ ਕਰੇ ਚੜ੍ਹਨਾ, ਫਿਰ ਬੰਦ ਬੰਦ ਨਹੀਂ ਕਿਸੇ ਨੇ ਕਟਾਉਣੇ, ਫਿਰ ਖੋਪੜੀਆਂ ਨਹੀਂ ਕਿਸੇ ਨੇ ਲਵਾਉਣੀਆਂ, ਵੀ ਡਾਂਗਾਂ ਦੀਆਂ ਮਾਰਾਂ ਕੌਣ ਖਾਵੇਗਾ, ਘੋੜਿਆਂ ਦੀਆਂ ਤਾਪਾਂ ਹੇਠ ਕੌਣ ਲਤਾੜਿਆ ਜਾਵੇਗਾ, ਗੋਲੀਆਂ ਦੇ ਨਿਸ਼ਾਨੇ ਕੌਣ ਬਣੇਗਾ, ਇੰਜਣਾਂ ਹੇਠ ਕੌਣ ਲਤਾੜਿਆ ਜਾਵੇਗਾ। ਸੋ ਫਿਰ ਕੁਰਬਾਨੀ ਨਹੀਂ ਕਿਸੇ ਨੇ ਕਰਨੀ, ਸੋ ਕੁਰਬਾਨੀ ਜਾਂਚ ਸਿਖਾਉਣ ਵਾਸਤੇ ਜਾਣ ਬੁੱਝ ਕੇ ਸਾਂਗ ਰੰਭਿਆ। ਤੈਨੂੰ ਪਤਾ ਹੋਣਾ ਚਾਹੀਦਾ, ਥੋੜੇ ਜਿਹੇ ਲੋਕ ਕੈਦੀ ਕੀਤੇ ਸਨ ਬਾਬਰ ਨੇ, ਤਾਂ ਅਸੀਂ ਉਸ ਮੌਕੇ ਕੇਮਨਾ ਬਾਦ ਵਿੱਚ ਆਪ ਜਾ ਕੈਦੀ ਹੋਏ ਸੀ, 2 ਘੰਟਿਆਂ ਵਾਸਤੇ ਆਪ ਜਾ ਕੇ ਕੈਦੀ ਹੋ ਕੇ ਉਹਨਾਂ ਸਾਰੇ ਕੈਦੀਆਂ ਨੂੰ ਛੁਡਾਇਆ ਸੀ। ਫਿਰ ਜਦੋਂ 52 ਉਮਰ ਕੈਦੀ ਰਾਜੇ ਤੇ 500 ਹੋਰ ਬੰਦੇ ਜਿਹੜੇ ਉਮਰ ਕੈਦੀ ਸਨ ਗਵਾਲੀਅਰ ਦੇ ਕਿਲੇ ਵਿੱਚ, ਉਹਨਾਂ ਨੂੰ ਛੁਡਾਉਣ ਵਾਸਤੇ ਅਸੀਂ ਆਪਣੇ ਆਪ ਨੂੰ 42 ਦਿਨ ਸ਼ਿਵਰ ਸਰੂਪ ਦੇ ਵਿੱਚ ਉਸ ਜੇਲ੍ਹ ਦੇ ਵਿੱਚ ਗਵਾਲੀਅਰ ਦੇ ਕਿਲੇ ਵਿੱਚ ਰੱਖਿਆ ਸੀ। ਹੁਣ ਸਾਰੀ ਹਿੰਦ ਤੇ ਵਿਰਤਾ ਪਈ ਹੈ, ਅਸੀਂ ਵੀ ਆਪਣੇ ਆਪ ਨੂੰ ਵੱਡੀ ਸਖ਼ਤ ਕੈਦ ਦੇ ਵਿੱਚ ਆਪਣੇ ਆਪ ਹੀ ਬਿਠਾ ਲਿਆ ਹੈ। ਸਾਨੂੰ ਕੌਣ ਇਸ ਕੈਦ ਵਿੱਚ ਪਾਉਣ ਵਾਲਾ? ਜਾਣ ਬੁੱਝ ਕੇ ਇਹ ਸਾਂਗ ਰੰਭਿਆ ਹੈ। ਇਸ ਵਾਸਤੇ ਪਹਾੜਾ ਮਨ ਸਾਡੇ ਇਸ ਕੌਮ ਦੇ ਵਿੱਚ ਦਖਲ ਨਹੀਂ ਦੇਣਾ ਗੁਰਮੁਖ ਪਿਆਰਿਆ, ਜੇ ਚਾਹੁੰਦਾ ਹੈ ਤਾਂ ਤੈਨੂੰ ਇੱਥੋਂ ਬਾਹਰ ਕਰ ਦਿੰਦੇ ਹਾਂ, ਨਹੀਂ ਸੱਚੇ ਪਾਤਸ਼ਾਹ ਮੈਂ ਤੁਹਾਡੇ ਪਾਣੀ ਵਿੱਚ ਪ੍ਰਸੰਨ ਹਾਂਗਾ। ਇਹ ਗੱਲ ਸੁਣ ਕੇ ਭਾਈ ਮਤੀ ਦਾਸ ਮਨ ਸ਼ੇਰ ਪਿੰਜਰੇ ਵਿੱਚ ਜਿਵੇਂ ਬੰਦ ਹੋਇਆ, ਕਰਾਮਾਤ ਪੜੀ ਸੀ ਪਰ ਹਜ਼ੂਰ ਦੀ ਆਗਿਆ ਨਹੀਂ ਵਿਖਾਉਣ ਦੀ, ਚੁੱਪ ਹੋਇਆ। ਸਾਰੇ ਗੱਲ ਅਹੁਦੇਦਾਰ ਸੁਣਦਾ, ਸਮਝਾ ਕੇ ਔਰੰਗਜ਼ੇਬ ਨੂੰ ਦੱਸਿਆ, ਪਾਤਸ਼ਾਹ ਸਲਾਮਤ ਤੇਰੇ ਚਿੱਤ ਵਿੱਚ ਜੋ ਸੰਕਲਪ ਹੈ ਕਿ ਮੈਂ ਸਭ ਨੂੰ ਤੁਰਕ ਬਣਾਵਾਂਗਾ, ਉਹ ਤਾਂ ਕਿਧਰੇ ਰਹਿ ਗਿਆ, ਇੱਕੋ ਹੀ ਸਿੱਖ ਨੇ ਅੱਜ ਡੀਂਗ ਮਾਰੀ ਹੈ। ਉਹਨੇ ਕਿਹਾ ਕਿ ਮੈਂ ਲਾਹੌਰ ਤੇ ਦਿੱਲੀ ਦੀਆਂ ਟਿਕਟ ਖੜਕਾ ਦੇਵਾਂ, ਮੈਂ ਸਭ ਤੁਰਕਾਂ ਨਾਲ ਗਰਕ ਕਰ ਦੇਵਾਂ, ਪਰ ਪੀਰ ਗੁਰੂ ਤੇਗ ਬਹਾਦਰ ਸਾਹਿਬ ਨੇ ਆਗਿਆ ਨਹੀਂ ਦਿੱਤੀ। ਸੁਣ ਕੇ ਪਾਤਸ਼ਾਹ ਨਾਰਾਜ਼ ਹੋਇਆ, ਕਹਿਣ ਲੱਗਾ ਬੁਲਾਓ ਸਿੱਖ ਨੂੰ। ਹਰ ਕੜੀਆਂ ਬੇਟੀਆਂ ਸਮੇਤ ਲਾਲ ਕਿਲੇ ਦੀ ਕਚਹਿਰੀ ਵਿੱਚ ਭਾਈ ਮਤੀ ਦਾਸ ਜੀ ਨੂੰ ਲਿਜਾਇਆ ਗਿਆ। ਭਾਈ ਮਤੀ ਦਾਸ ਜੀ ਪਹੁੰਚੇ, ਪੁੱਛਿਆ ਸੀ ਔਰੰਗਜ਼ੇਬ ਨੇ, ਮਤੀ ਦਾਸ ਤਾਂ ਇਹ ਗੱਲ ਕਹੀ? ਹਾਂ ਪਾਤਸ਼ਾਹ, ਮੈਂ ਉੱਥੇ ਵੀ ਕਹੀ, ਮੈਂ ਹੁਣ ਵੀ ਕਹਿੰਦਾ ਹਾਂ, ਮੈਂ ਫਿਰ ਵੀ ਕਹਾਂਗਾ, ਜੇ ਕਿਤੇ ਸੰਧੂ ਜੀ ਆਗਿਆ ਦੇਣ ਤਾਂ ਲਾਹੌਰ ਤੇ ਦਿੱਲੀ ਦੀ ਇੱਕ ਖੜਕਾ ਦੇਵਾਂ, ਸਭ ਪੁਰਖਾਂ ਦੇ ਮੱਥੇ ਪਾੜ ਦੇਵਾਂ, ਪਰ ਹੁਕਮ ਨਹੀਂ ਮਿਲ ਰਿਹਾ, ਗੁਰੂ ਘਰ ਦੇ ਕੁੱਤਿਆਂ ਵਿੱਚ ਵੀ ਕਰਾਮਾਤ ਹੈ। ਸੋ ਪਰ ਸੰਧੂ ਸੱਚੇ ਪਾਤਸ਼ਾਹ ਆਗਿਆ ਨਹੀਂ ਦੇ ਰਿਹਾ। ਔਰੰਗਜ਼ੇਬ ਕਹਿਣ ਲੱਗਾ, ਮਤੀ ਦਾਸ ਤੇਰੇ ਵਾਸਤੇ ਇੱਕੋ ਇੱਕ ਰਾਹ ਹੈ, ਜਾਂ ਤਾਂ ਮੁਸਲਮਾਨ ਬਣ ਜਾ ਜਾਂ ਮੁਖਾ ਸ਼ਕਤੀ, ਨਹੀਂ ਤਾਂ ਫਤਵਾ ਲੱਗੇਗਾ। ਭਾਈ ਸਾਹਿਬ ਜੀ ਕਹਿਣਗੇ, ਤੇਰੇ ਬਿੱਤੇ ਲਾਲ ਚੰਦ ਪੈਰ ਦੀ ਜੁੱਤੀ ਦੀ ਨੋਕ ਨਾਲ ਠੁਕਰਾਉਣਾ ਹਾਂ, ਨਹੀਂ ਪਰਵਾਹ ਇਸ ਗੱਲ ਦੀ, ਸਤਿਗੁਰੂ ਪਿਤਾ ਜੀ ਦੀ ਕਰਾਮਾਤ ਵਿਖਾਉਣ ਦੀ ਆਗਿਆ ਨਹੀਂ, ਸ਼ਹੀਦ ਹੋਣ ਵਾਸਤੇ ਤਿਆਰ ਹੋ ਕੇ ਹੀ ਮੈਂ ਆਇਆ ਹਾਂ। ਉਸ ਮੌਕੇ ਤੇ ਫਤਵਾ ਲਾਇਆ ਗਿਆ, ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਕੇ ਸ਼ਹੀਦ ਕੀਤਾ ਜਾਵੇ। ਭਾਈ ਦਿਆਲ ਦਾਸ ਜੀ ਨੂੰ ਫਤਵਾ ਲਾਇਆ ਗਿਆ ਕਿ ਜੇ ਰਿੰਨ ਰਿੰਨ ਕੇ ਸ਼ਹੀਦ ਕਰੋ, ਤਰਸਾ ਤਰਸਾ ਕੇ ਸ਼ਹਿਰ ਕੇ ਸਿੱਖ ਦਾੜਾ ਕੇਸ ਮੁੰਨਣਾ ਪ੍ਰਵਾਨ ਕਰਨ, ਸੋ ਫਿਰ ਇਹਨਾਂ ਨੇ ਜਾਨ ਬਚ ਸਕਦੀ ਹੈ। ਤੀਸਰੇ ਭਾਈ ਸਤੀ ਰਾਮ ਜੀ ਦੇ ਬਾਰੇ ਕਿਹਾ ਗਿਆ ਕਿ ਇਸਦੇ ਉਲਾਰੇ ਰੂਹ ਲਪੇਟ ਕੇ ਜਿਉਂਦੇ ਨੂੰ ਅੱਗ ਲਾ ਕੇ ਸੜ ਕੇ ਸ਼ਹੀਦ ਕੀਤਾ ਜਾਵੇ। ਇਹ ਤਿੰਨਾਂ ਨੇ ਫਤਵੇ ਲੱਗੇ, ਜੇ ਵਾਪਸ ਆਇਆ ਗੁਰੂ ਘਰ ਦੇ ਕਾਜ ਨੂੰ ਨਮਸਕਾਰ ਕੀਤੀ, ਹਜ਼ੂਰ ਪੁੱਛਦੇ ਸਲਾਹ ਭਾਈ ਮਤੀ ਦਾਸ ਕਹਿੰਦੇ ਮਹਾਰਾਜ ਚੜ੍ਹਦੀ ਕਲਾ ਹੈ, ਕੀ ਕਿਹਾ ਨੇ? ਕਹਿੰਦੇ ਜੀ ਆਰੇ ਨਾਲ ਚੀਰਨਾ ਹੈ, ਫਿਰ ਕੀ ਖਿਆਲ ਹੈ ਤੇਰਾ? ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿਣਗੇ, ਜੇ ਜਾਨ ਬਚਾਉਣੀ ਚਾਹੁੰਦਾ ਤੇ ਸਵਾਰ ਕਰ ਦਿੰਦੇ ਹਾਂ, ਸਵਰਗ ਦਾ ਸੁੱਖ ਚਾਹੁੰਦਾ ਤਾਂ ਦੱਸ ਲੰਮੀ ਉਮਰ ਕੀ ਇੱਛਾ ਹੈ? ਇਹਨਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਹ ਕਿਰਪਾ ਕਰੋ, ਸਿਰ ਜਾਵੇ ਤਾਂ ਜਾਵੇ, ਸਾਡਾ ਸਿੱਖੀ ਸਿਰਕ ਨਾ ਜਾਵੇ, ਇਹ ਕਿਰਪਾ ਕਰੋ ਸੱਚੇ ਪਾਤਸ਼ਾਹ। ਇਮਤਿਹਾਨ ਬੜਾ ਸਖਤ ਹੈ, ਪਰਚਾ ਬੜਾ ਸਖਤ ਹੈ, ਪਰ 100% ਨੰਬਰ ਲੈ ਕੇ ਪਾਸ ਹੋਣਾ, ਕਿਰਪਾ ਕਰਿਓ, ਸਹਾਇਤਾ ਕਰਿਓ। ਹਜ਼ੂਰ ਨੇ ਕਿਹਾ ਭਾਈ ਮਤੀ ਦਾਸ ਜਪਜੀ ਸਾਹਿਬ ਦਾ ਪਾਠ ਕਰੀ, ਦੁੱਖ ਨਹੀਂ ਹੋਵੇਗਾ। ਭਾਈ ਦਿਆਲ ਦਾਸ ਸੁਖਮੀ ਸਾਹਿਬ ਦਾ ਪਾਠ ਆਰੰਭ ਦੇਵੀ, ਦੇ ਜੀ ਵਿੱਚ ਬੋਲਦਾ ਹੋਇਆ ਸਤੀ ਰਾਮ ਵਾਹਿਗੁਰੂ ਮੰਤਰ ਦੇ ਸਿਮਰਨ ਵਿੱਚ ਸੁਮਤ ਜੋੜੀ, ਇਹ ਤਿੰਨੇ ਗੁਰੂ ਕੇ ਸਿੱਖ ਸੰਧੂ ਸੱਚੇ ਪਾਤਸ਼ਾਹ ਦੀ ਅੱਖਾਂ ਦੇ ਸਾਹਮਣੇ ਸ਼ਹੀਦ ਕੀਤੇ ਗਏ। ਖਿਆਲ ਸੀ ਪਾਤਸ਼ਾਹ ਦਾਮ ਦਾ ਕਿ ਜਦੋਂ ਸਿੱਖਾਂ ਨੂੰ ਤਰਸਾ ਕੇ ਸਾਹਮਣੇ ਸ਼ਹੀਦ ਕੀਤਾ ਗਿਆ, ਸ਼ਾਇਦ ਸੰਧੂ ਜੀ ਡਰ ਜਾਣ, ਕੀਣ ਮੰਨ ਜਾਣ। ਸੋ ਜਦੋਂ ਤਿੰਨੇ ਸਿੱਖ ਸ਼ਹੀਦ ਹੋਣ ਵਾਸਤੇ ਚੱਲੇ ਨੇ, ਨਮਸਕਾਰ ਕੀਤੀ ਸੰਧੂ ਪਿਤਾ ਜੀ ਨੂੰ, ਕਿਉਂਕਿ ਹਜ਼ੂਰ ਅਗਲੇ ਕਮਰੇ ਵਿੱਚ ਲੋਹੇ ਦੇ ਪਿੰਜਰੇ ਵਿੱਚ ਕੈਦ ਸਨ, ਸਿੱਖਾਂ ਨੂੰ ਡਿਊੜੀ ਦੇ ਨਾਲ ਦੇ 2 ਕਮਰਿਆਂ ਵਿੱਚ ਕੈਦ ਕੀਤਾ ਸੀ, ਨੇੜੇ ਨਹੀਂ ਸੀ ਜਾਣ ਦਿੱਤਾ ਜਾਂਦਾ, ਤਲਵਾਰ ਦੇ ਪਹਿਰੇ ਸਨ। ਹਜ਼ੂਰ ਨੂੰ ਨਮਸਕਾਰ ਕੀਤੀ ਕਿ ਤਿੰਨੇ ਗੁਰੂ ਕੇ ਸਿੱਖ ਚੱਲੇ ਨੇ, جدو جا کے چاندنی چوک میں کھڑے کیتے ہزاراں لوگ اکٹھے ہوئے بھلے بھی برے بھی تماش بین بھی سو جم دوتوں بھی بھیانک روپ والے جلاد آرا لے کے آ گئے ہیں